नमस्कार, ये आकाशवाणी है। खबरां दे नाल मैं सरबजीत कौर। पहला इस बुलेटिन दियां खास खबरां। प्रधानमंत्री नरेंद्र मोदी ने अज किया कि 21वीं सदी भारत अते आसियान दी है। उन्हां मलेशिया विच होए 22वें आसियान भारत सम्मेलन नूं वर्चुअली संबोधन कीता। प्रधानमंत्री नरेंद्र मोदी ने कहा, छठ महापर्व सभ्याचार कुदरत अते समाज विचकार डूंगी एकता दा प्रतीक है। आकाशवाणी ते मन की बात प्रोग्राम विच राष्ट्र नूं संबोधन करदिआं प्रधानमंत्री ने छठ दा वर्त रखण वालियां औरतां दी श्रद्धा नूं प्रेरणादायक दस्सिआ। श्री मोदी ने कहा कि ऑपरेशन सिंदूर ने हर भारतीय नूं माण दवाया है अते GST बचत त्योहार बारे लोकां विच उत्साह वी है। चोन कमिशन ने सारे मीडिया प्लेटफॉर्मा अते प्रसारकां नूं आउंदियां बिहार चोणां अते जिमनी चोणां दे 48 घंटियां दे मौन दे समय दौरान चोन सर्वेखण ते पाबंदी दी सलाह जारी कीती है। ते भारत ने चीन दे चेंगडू विच बैडमिंटन एशिया अंडर 17 अते अंडर 15 चैंपियनशिप 2025 विच कुड़ियां दे सिंगल्स दे मुकाबलियां विच 2 सोने दे तमगे जित्ते ने। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ 21ਵੀਂ ਸਦੀ ਭਾਰਤ ਅਤੇ ਆਸੀਆਨ ਦੀ ਏ। ਸ੍ਰੀ ਮੋਦੀ ਨੇ ਇਹ ਟਿੱਪਣੀਆਂ ਮਲੇਸ਼ੀਆ ਵਿਚ ਹੋਏ 22ਵੇਂ ਆਸੀਆਨ ਭਾਰਤ ਸੰਮੇਲਨ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਕੀਤੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਆਸੀਆਨ ਇਕੱਠੇ ਦੁਨੀਆਂ ਦੀ ਆਬਾਦੀ ਦੇ ਲਗਭਗ 1/4 ਹਿੱਸੇ ਦੀ ਨੁਮਾਇੰਦਗੀ ਕਰਦੇ ਨੇ।
हम 2026 को आसियान इंडिया ईयर ऑफ मैरिटाइम कोऑपरेशन घोषित कर रहे हैं। 21वीं सदी हमारी सदी है, भारत और आसियान की सदी है। मुझे विश्वास है कि आसियान कम्युनिटी विजन 2045 और विकसित भारत 2047 का लक्ष्य पूरी मानवता के लिए एक उज्जवल भविष्य का निर्माण करेगा।
श्री मोदी ने कहा कि अनिश्चितता दे इस युग विच भी भारत आसियान व्यापक रणनीतिक भाईवाली विच निरंतर तरक्की हुई है। उन्होंने आगे कहा कि ये मजबूत भाईवाली विश्व स्थिरता ते विकास लई एक मजबूत नींव वजो उभर रही है। श्री मोदी ने आसियान दे सब तो नवे मैंबर वजो तिमोर लेस्ते दा स्वागत भी किया क्योंकि एशियाई राष्ट्र समूह दा 11वां मैंबर बन गया है। इस तो पहला दिने 47वां दक्षण पूर्वी एशियाई राष्ट्र दा संगठन आसियान सम्मेलन अते संबंधित सम्मेलन समावेश ते स्थिरता विषय तहत कुआलालंपुर विखे शुरू होए। प्रधानमंत्री नरेंद्र मोदी ने सरकार दे GST बचत उत्सव जो कि त्योहारा दे समय नाल मेल खांदा बचत दा त्योहार है नाल संबंधित उत्साह नूं जागर कीता। आकाशवाणी ते अपने मन की बात प्रोग्राम विच राष्ट्र नूं संबोधन करदिआं श्री मोदी ने त्योहारा दे समय दौरान स्वदेशी उत्पादां दी खरीद विच उत्साहजनक वाधे दा जिक्र कीता।
GST बचत उत्सव को लेकर भी लोगों में बहुत उत्साह है। इस बार त्योहारों में एक और सुखद बात देखने को मिली, बाजारों में स्वदेशी सामानों की खरीदारी जबरदस्त तरीके से बढ़ी है। मैंने अपने पत्र में खाने के तेल में 10% की कमी करने का भी आग्रह किया था। इस पर भी लोगों ने बहुत सकारात्मक रुख दिखाया है।
आपने मन की बात प्रोग्राम विच प्रधानमंत्री ने कहा कि ऑपरेशन सिंदूर ने हर भारतीय नु मान नाल भर दिता ते उजागर कीता कि किवें खुशी दे दीवे उन्हां इलाकियां विच नु भी रोशन कर रहे ने जिथे कदे माओवादी अतवाद छाया होया सी। भारत दी सभ्याचारक एकता ते तरक्की दी भावना दी शलाघा करदिआं प्रधानमंत्री मोदी ने दिवाली दे हालिया जश्ना ते छठ पूजा दी चल रही श्रद्धा ते चानना पाया जो बिहार झारखंड अते पूर्वांचल विच लखां लोकां वल्लों मनाया जांदा है। छठ पूजा दा 4 दिना लंबा त्योहार कल नहाए खाए दी रस्म नाल शुरू होया। उन्होंने इस मौके ते लोकां नूं शुभकामनावां दित्तियां। सरदार वल्लभ भाई पटेल दी जन्म वरेगंढ 31 अक्टूबर नूं मनाई जानी है। श्री मोदी ने कहा कि सरदार पटेल दी 150वीं जन्म वरेगंढ पूरे देश लई खास है। उन्होंने कहा कि सरदार पटेल आधुनिक समय विच देश दीआं महान हस्तियां विचों इक सन अते उन्हां दी उच्ची शख्सियत कई गुणा नूं दर्शाउंदी है। उन्होंने कहा कि उप प्रधानमंत्री अते गृह मंत्री वजों उन्हां दे योगदान लई राष्ट्र हमेशा उन्हां दा कर्जदार रहेगा। उन्हां सारिआं नूं 31 अक्टूबर नूं देश भर विच कराई जाण वाली रन फॉर यूनिटी विच हिस्सा लैण दी अपील कीती।
रन फॉर यूनिटी में आप भी जरूर शामिल हो और अकेले नहीं सबको साथ लेकर के शामिल हो। एक प्रकार से युवा चेतना का ये अवसर बनना चाहिए। एकता की दौड़ एकता को मजबूती देगी। ये उस महान विभूति के प्रति हमारी सच्ची श्रद्धांजलि है जिन्होंने भारत को एकता के सूत्र में पिरोया था।
प्रधानमंत्री नरेंद्र मोदी वल्लों ऐलाना गया GST बचत उत्सव जो पिछले महीने दी 22 तरीक नूं शुरू होया है समाज दे सारे वर्गां नूं लाभ पहुंचा रहा है। अगली पीढ़ी दे GST सुधार भारत दी सिद्धी टैक्स प्रणाली नूं सरल बनाउण वल एक अहम कदम ने। अज असीं गल करांगे कि किवें इह नवें GST सुधार पंजाब दे वख-वख वर्गां नूं लाभ पहुंचा रहे ने।
ਨਵੇਂ GST ਸੁਧਾਰ ਪੰਜਾਬ ਦੇ ਕਿਸਾਨਾਂ, ਖਪਤਕਾਰਾਂ, ਕਾਰੀਗਰਾਂ ਅਤੇ ਛੋਟੇ ਕਾਰੋਬਾਰਾਂ ਲਈ ਲਾਭਕਾਰੀ ਸਿੱਧ ਹੋ ਰਹੇ ਨੇ। ਗੁਰਦਾਸਪੁਰ ਤੋਂ ਇੱਕ ਖਪਤਕਾਰ ਪ੍ਰਵੀਨ ਕੁਮਾਰ ਨੇ ਕੇਂਦਰ ਸਰਕਾਰ ਵੱਲੋਂ ਇਲੈਕਟ੍ਰੋਨਿਕ ਵਸਤਾਂ ਵਿੱਚ ਕੀਤੀਆਂ ਗਈਆਂ ਕਟੌਤੀਆਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।
ਕੇਂਦਰ ਸਰਕਾਰ ਵੱਲੋਂ GST ਘਟਾਈ ਹੈ, ਉਹਦੇ ਨਾਲ ਸਾਰੀਆਂ ਹੀ ਇਲੈਕਟ੍ਰੋਨਿਕਸ ਆਈਟਮਾਂ ਜਿਹੜੀਆਂ ਸਸਤੀਆਂ ਹੋਈਆਂ ਨੇ, ਜਿਹਦੇ ਨਾਲ ਦੇਸ਼ ਦੇ ਹਰ ਵਰਗ ਦੇ ਲੋਕਾਂ ਨੂੰ ਫਾਇਦਾ ਹੋਇਆ। ਇਹਦੇ ਲਈ ਕੇਂਦਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ।
ਪਟਿਆਲਾ ਤੋਂ ਭਗਵਾਨ ਦਾਸ ਗੁਪਤਾ ਨੇ ਵੱਖ ਵੱਖ ਖੇਤਰਾਂ ਵਿੱਚ ਕੀਤੀਆਂ ਗਈਆਂ ਕਟੌਤੀਆਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਇੱਕ ਇਤਿਹਾਸਕ ਫੈਸਲਾ ਦੱਸਿਆ।
ਜੋ GST ਦੇ ਰੇਟ ਘਟਾਏ ਗਏ ਹਨ, ਜਿੱਥੇ ਕਿਸਾਨ ਭਰਾਵਾਂ ਨੂੰ ਫਾਇਦਾ ਹੋਇਆ ਹੈ, ਬਾਗਬਾਨੀ ਦੇ ਸਮਾਨ ਨੇ, ਉਹਨਾਂ ਸਾਰਿਆਂ ਦੇ ਉੱਤੇ ਰੇਟ ਜਿਹੜਾ ਹੈਗਾ ਉਹ GST ਦਾ ਘਟਾਤਾ। ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਨੇ ਕੀਤੀ ਹੈ ਕਿ ਸਿਰਫ 2 ਸਲੈਬ ਬਣਾਤੇ, ਇਹਦੇ ਨਾਲ ਦੁਕਾਨਦਾਰਾਂ ਨੂੰ ਵੀ ਬਹੁਤ ਵੱਡੀ ਰਾਹਤ ਮਿਲੀ ਹੈ।
ਨਵੇਂ GST ਸੁਧਾਰ ਵੱਖ ਵੱਖ ਵਸਤਾਂ ਅਤੇ ਸੇਵਾਵਾਂ ਤੇ ਟੈਕਸ ਦਰਾਂ ਘਟਾ ਕੇ ਨਾਗਰਿਕਾਂ ਨੂੰ ਕਾਫੀ ਰਾਹਤ ਦੇ ਰਹੇ ਨੇ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AARNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ AARNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਛੱਠ ਪੂਜਾ ਦੇ ਮੌਕੇ ਤੇ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ। ਆਪਣੇ ਸੰਦੇਸ਼ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਛੱਠ ਪੂਜਾ ਦੌਰਾਨ ਸ਼ਰਧਾਲੂ ਸੂਰਜ ਦੀ ਪੂਜਾ ਕਰਦੇ ਨੇ ਅਤੇ ਅਰਗ ਚੜਾਉਂਦੇ ਨੇ। ਉਨਾਂ ਅੱਗੇ ਕਿਹਾ ਕਿ ਇਸ ਤਿਉਹਾਰ ਤੇ ਸ਼ਰਧਾਲੂ ਦਰਿਆਵਾਂ ਤੇ ਤਲਾਬਾਂ ਦੀ ਪੂਜਾ ਕਰਦੇ ਹੋਏ ਕੁਦਰਤ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕਰਦੇ ਨੇ ਅਤੇ ਆਪਣੇ ਪਰਿਵਾਰਾਂ ਦੀ ਭਲਾਈ ਲਈ ਪ੍ਰਾਰਥਨਾ ਕਰਦੇ ਨੇ। ਰਾਸ਼ਟਰਪਤੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਤਿਉਹਾਰ ਸਵੱਛਤਾ ਅਤੇ ਚੁਗਿਰਤੇ ਦੀ ਸੰਭਾਲ ਦਾ ਸੰਦੇਸ਼ ਵੀ ਦਿੰਦਾ ਹੈ। ਉਨਾਂ ਨੇ ਸਾਰੇ ਨਾਗਰਿਕਾਂ ਦੀ ਖੁਸ਼ੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਵੀ ਕੀਤੀ। ਚੋਣ ਕਮਿਸ਼ਨ ਨੇ ਸਾਰੇ ਮੀਡੀਆ ਪਲੇਟਫਾਰਮਾਂ ਤੇ ਪ੍ਰਸਾਰਕਾਂ ਨੂੰ ਆਉਂਦੀਆਂ ਬਿਹਾਰ ਚੋਣਾਂ ਤੇ ਜ਼ਿਮਨੀ ਚੋਣਾਂ ਦੇ 48 ਘੰਟਿਆਂ ਦੇ ਮੌਨ ਦੇ ਸਮੇਂ ਦੌਰਾਨ ਚੋਣਾਂ ਨਾਲ ਸੰਬੰਧਿਤ ਮਾਮਲਿਆਂ ਤੇ ਵਿਖਾਲੇ ਅਤੇ ਚੋਣ ਸਰਵੇਖਣ ਤੇ ਪਾਬੰਦੀ ਲਾਉਣ ਲਈ ਸਲਾਹ ਜਾਰੀ ਕੀਤੀ ਏ। ਕਮਿਸ਼ਨ ਨੇ ਕਿਹਾ ਕਿ TV, ਰੇਡੀਓ ਚੈਨਲਾਂ ਅਤੇ ਕੇਬਲ ਨੈਟਵਰਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ 48 ਘੰਟਿਆਂ ਦੇ ਮੌਨ ਦੇ ਸਮੇਂ ਦੌਰਾਨ ਉਨ੍ਹਾਂ ਵੱਲੋਂ ਪ੍ਰਸਾਰਿਤ ਪ੍ਰੋਗਰਾਮਾਂ ਦੀ ਸਮੱਗਰੀ ਵਿਚ ਕੁਝ ਵੀ ਅਜਿਹਾ ਨਾ ਹੋਵੇ ਜੋ ਕਿਸੇ ਖਾਸ ਪਾਰਟੀ ਜਾਂ ਉਮੀਦਵਾਰ ਦੀਆਂ ਸੰਭਾਵਨਾਵਾਂ ਜਾਂ ਚੋਣ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਾਲਾ ਹੋਵੇ। ਕਮਿਸ਼ਨ ਨੇ ਕਿਹਾ ਕਿ 6 ਨਵੰਬਰ ਨੂੰ ਸਵੇਰੇ 7 ਵਜੇ ਤੋਂ 11 ਨਵੰਬਰ ਨੂੰ ਸ਼ਾਮ 6:30 ਵਜੇ ਤੱਕ ਚੋਣ ਸਰਵੇਖਣ ਕਰਾਉਣ ਅਤੇ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਰਾਹੀਂ ਇਨ੍ਹਾਂ ਦੇ ਨਤੀਜਿਆਂ ਦਾ ਪ੍ਰਸਾਰਣ ਕਰਨ ਤੇ ਪਾਬੰਦੀ ਏ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਮਲੇਸ਼ੀਆ ਵਿਚ ਆਸੀਆਨ ਮੀਟਿੰਗਾਂ ਦੌਰਾਨ ਕੋਰੀਆ ਗਣਰਾਜ ਦੇ ਵਿਦੇਸ਼ ਮੰਤਰੀ ਚੋ ਹਿਊਨ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਆਟੋਮੋਟਿਵ, ਇਲੈਕਟ੍ਰਾਨਿਕਸ, ਸੈਮੀਕੰਡਕਟਰ, ਰੱਖਿਆ ਅਤੇ ਸਮੁੰਦਰੀ ਜਹਾਜ਼ਾਂ ਦੇ ਨਿਰਮਾਣ ਵਿਚ ਸਹਿਯੋਗ ਬਾਰੇ ਚਰਚਾ ਕੀਤੀ। ਮੰਤਰੀ ਨੇ ਦੋਵਾਂ ਦੇਸ਼ਾਂ ਵਿਚਕਾਰ ਵਿਸ਼ੇਸ਼ ਰਣਨੀਤਿਕ ਭਾਈਵਾਲੀ ਨੂੰ ਡੂੰਘਾ ਕਰਨ ਦੀ ਸ਼ਲਾਘਾ ਵੀ ਕੀਤੀ। ਵਿਦੇਸ਼ੀ ਨਿਵੇਸ਼ਕਾਂ FPIs ਨੇ ਅਕਤੂਬਰ ਵਿਚ ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ ਵਿਚ 7,329 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਅੰਕੜਿਆਂ ਮੁਤਾਬਿਕ ਵਿਦੇਸ਼ੀ ਨਿਵੇਸ਼ਕਾਂ ਨੇ ਇਸ ਮਹੀਨੇ ਹੁਣ ਤੱਕ ਕਰਜ਼ਾ ਬਾਜ਼ਾਰ ਵਿਚ 5,654 ਕਰੋੜ ਰੁਪਏ ਦੀ ਪੂੰਜੀਕਾਰੀ ਕੀਤੀ ਹੈ, ਜਿਸ ਨਾਲ ਮਿਆਦ ਦੌਰਾਨ ਭਾਰਤੀ ਪੂੰਜੀ ਬਾਜ਼ਾਰਾਂ ਵਿਚ ਕੁੱਲ ਨਿਵੇਸ਼ ਲਗਭਗ 13,000 ਕਰੋੜ ਰੁਪਏ ਹੋ ਗਿਆ ਹੈ। ਭਾਰਤੀ ਲਿਫਟਰ ਪ੍ਰੀਤੀ ਸਮਿਥਾ ਬੋਈ ਨੇ ਅੱਜ ਬਹਿਰੀਨ ਵਿਚ ਏਸ਼ੀਆ ਯੂਥ ਖੇਡਾਂ ਵਿਚ ਕੁੜੀਆਂ ਦੇ 44 ਕਿਲੋਗ੍ਰਾਮ ਵਰਗ ਵਿਚ ਕਲੀਨ ਐਂਡ ਜਰਕ ਵਿਚ 92 ਕਿਲੋਗ੍ਰਾਮ ਭਾਰ ਚੁੱਕ ਕੇ ਇਕ ਨਵਾਂ ਯੂਥ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਭਾਰਤ ਨੇ ਚੀਨ ਦੇ ਚੇਂਗਦੂ ਵਿਚ ਬੈਡਮਿੰਟਨ ਏਸ਼ੀਆ ਅੰਡਰ 17 ਅਤੇ ਅੰਡਰ 15 ਚੈਂਪੀਅਨਸ਼ਿਪ 2025 ਵਿਚ ਕੁੜੀਆਂ ਦੇ ਸਿੰਗਲਸ ਦੇ ਮੁਕਾਬਲਿਆਂ ਵਿਚ 2 ਸੋਨੇ ਦੇ ਤਮਗੇ ਜਿੱਤੇ ਨੇ। ਸ਼ਾਇਨਾ ਮਾਨੀਮੁਥੂ ਅਤੇ ਦੀਕਸ਼ਾ ਸੁਧਾਕਰ ਨੇ ਆਪਣੇ ਆਪਣੇ ਵਰਗਾਂ ਵਿਚ ਇਹ ਤਮਗੇ ਹਾਸਲ ਕੀਤੇ। ਆਖਿਰ ਵਿਚ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ 21ਵੀਂ ਸਦੀ ਭਾਰਤ ਅਤੇ ਆਸੀਆਨ ਦੀ ਏ। ਉਨ੍ਹਾਂ ਮਲੇਸ਼ੀਆ ਵਿਚ ਹੋਏ 22ਵੇਂ ਆਸੀਆਨ ਭਾਰਤ ਸੰਮੇਲਨ ਨੂੰ ਵਰਚੁਅਲੀ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਛੱਠ ਮਹਾਂਪਰਵ ਸਭਿਆਚਾਰ, ਕੁਦਰਤ ਅਤੇ ਸਮਾਜ ਵਿਚਕਾਰ ਡੂੰਘੀ ਏਕਤਾ ਦਾ ਪ੍ਰਤੀਕ ਏ। ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਛੱਠ ਦਾ ਵਰਤ ਰੱਖਣ ਵਾਲੀਆਂ ਔਰਤਾਂ ਦੀ ਸ਼ਰਧਾ ਨੂੰ ਪ੍ਰੇਰਣਾਦਾਇਕ ਦੱਸਿਆ। ਚੋਣ ਕਮਿਸ਼ਨ ਨੇ ਸਾਰੇ ਮੀਡੀਆ ਪਲੇਟਫਾਰਮਾਂ ਤੇ ਪ੍ਰਸਾਰਕਾਂ ਨੂੰ ਆਉਂਦੀਆਂ ਬਿਹਾਰ ਚੋਣਾਂ ਅਤੇ ਜ਼ਿਮਨੀ ਚੋਣਾਂ ਦੇ 48 ਘੰਟਿਆਂ ਦੇ ਮੌਨ ਦੇ ਸਮੇਂ ਦੌਰਾਨ ਚੋਣ ਸਰਵੇਖਣ ਤੇ ਪਾਬੰਦੀ ਦੀ ਸਲਾਹ ਜਾਰੀ ਕੀਤੀ ਏ ਤੇ ਭਾਰਤ ਨੇ ਚੀਨ ਦੇ ਚੇਂਗਡੂ ਵਿਚ ਬੈਡਮਿੰਟਨ ਏਸ਼ੀਆ ਅੰਡਰ 17 ਅਤੇ ਅੰਡਰ 15 ਚੈਂਪੀਅਨਸ਼ਿਪ 2025 ਵਿਚ ਕੁੜੀਆਂ ਦੇ ਸਿੰਗਲਸ ਦੇ ਮੁਕਾਬਲਿਆਂ ਵਿਚ 2 ਸੋਨੇ ਦੇ ਤਮਗੇ ਜਿੱਤੇ ਨੇ। ਆਕਾਸ਼ਵਾਣੀ ਤੋਂ ਖਬਰਾਂ ਖਤਮ ਹੋਈਆਂ।